ਵਾਰ 17ਵੀਂ ਦੀ ਪੌੜੀ 15ਵੀਂ ਵਿੱਚ ਪਾਵਨ ਪਵਿੱਤਰ ਬਚਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ। ਧੋਤੇ ਹੋਮਣ ਉਜਲੇ ਪਾਟ ਪਟੰਬਰ ਖਰੇ ਅਮੋਲੇ, ਰੰਗ ਬਿਰੰਗੀ ਰੰਗੀਅਨ ਸਭੇ ਰੰਗ ਸੁਰੰਗ ਅਡੋਲੇ, ਸਾਹਿਬ ਲੈ ਲੈ ਪਹਿਨ ਦੇ ਰੂਪ ਰੰਗ ਰਸ ਵੰਸ਼ ਨਿਕੋਲੇ, ਸੋਭਾਵੰਤ ਸੁਹਾਵਣੇ ਚੱਜ ਅਚਾਰ ਸ਼ਿੰਗਾਰ ਵਿਚੋਲੇ, ਕਾਲਾ ਕੰਬਲ ਉਜਲਾ ਹੋਏ ਨਾ ਧੋਤੇ ਰੰਗ ਨਰੋਲੇ, ਸਾਧ ਸੰਗਤ ਗੁਰ ਸ਼ਬਦ ਸੁਣ ਝਾਕੈ ਅੰਦਰ ਨੀਰ ਵਿਰੋਲੇ, ਕਪਟ ਸੁਨੇਹੀ ਉਜੜ ਖੋਲੇ, ਕਪਟ ਸੁਨੇਹੀ ਉਜੜ ਖੋਲੇ। ਇੱਕ ਪਾਸੇ ਰੇਸ਼ਮ ਦੇ ਬਸਤਰ ਜਿਹੜੇ ਲੋਕ ਪਹਿਨ ਕੇ ਸੰਸਾਰ ਜਗਤ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਸ਼ਿੰਗਾਰ ਕਰਦੇ ਤੇ ਸੁੰਦਰ ਦਿਸਦੇ ਨੇ, ਦੂਸਰੇ ਪਾਸੇ ਕਾਲੇ ਰੰਗ ਦਾ ਕੰਬਲ ਜਿਸ ਨੂੰ ਬੇਅੰਤ ਵਾਰੀ ਵੀ ਧੋਈਏ ਪਰ ਆਪਣਾ ਰੰਗ ਨਹੀਂ ਛੱਡਦਾ ਤੇ ਉਹਦੇ ਉੱਤੇ ਕੋਈ ਹੋਰ ਰੰਗ ਨਹੀਂ ਚੜਦਾ। ਇਹ ਦਲੀਲਾਂ ਦੇ ਕੇ ਗੁਰਮੁਖ ਅਤੇ ਮਨਮੁਖ ਦੇ ਬਾਰੇ ਚ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਨੇ। ਕਹਿਣ ਲੱਗੇ ਧੋਤੇ ਹੋਮਨ ਉਜਲੇ ਪਾਟ ਪਟੰਬਰ ਖਰੇ ਅਮੋਲੇ, ਰੇਸ਼ਮ ਤੇ ਰੇਸ਼ਮ ਦੇ ਕੱਪੜੇ ਧੋਤਿਆਂ ਉਜਲ ਹੋ ਜਾਂਦੇ ਹਨ, ਬੜੇ ਪਿਆਰੇ ਕੀਮਤੀ ਤੇ ਅਮੋਲਕ ਨਜ਼ਰ ਆਉਂਦੇ ਨੇ ਰੇਸ਼ਮ ਦੇ ਬਸਤਰ। ਰੰਗ ਬਿਰੰਗੀ ਰੰਗੀਅਨ ਸਭੇ ਰੰਗ ਸੁਰੰਗ ਅਡੋਲੇ, ਰੰਗ ਬਿਰੰਗੀ ਭਾਵ ਰੰਗ ਬਿਰੰਗੇ ਨਾਨਾ ਭਾਂਤ ਦੇ, ਕੋਈ ਲਾਲ ਨੇ ਕੋਈ ਪੀਲੇ ਨੇ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਨਾਲ ਉਹ ਰੰਗੀ ਦੇ ਨੇ ਤੇ ਸਾਰੇ ਦੇ ਸਾਰੇ ਉਹ ਬਸਤਰ ਰੇਸ਼ਮ ਵਾਲੇ ਬੜੇ ਸੋਹਣੇ ਰੰਗ ਦੇ, ਪਿਆਰੇ ਲੱਗਦੇ ਹਨ, ਚੰਗੇ ਲੱਗਦੇ, ਬੜੇ ਸ਼ੌਕ ਨਾਲ ਲੋਕ ਆਪਣੇ ਗਲ ਪਹਿਨਦੇ। ਫਿਰ ਕਹਿਣ ਲੱਗੇ ਸਾਹਿਬ ਲੈ ਲੈ ਪਹਿਨ ਦੇ ਰੂਪ ਰੰਗ ਰਸ ਵੰਸ਼ ਨਿਕੋਲੇ। ਇੱਥੇ ਸਾਹਿਬ ਦਾ ਅਰਥ ਹੈ ਅਮੀਰ ਲੋਕ, ਧੰਨਵਾਨ ਲੋਕ, ਮੁੱਲ ਲੈ ਕੇ ਉਹਨਾਂ ਰੇਸ਼ਮ ਦੇ ਕੱਪੜਿਆਂ ਨੂੰ ਪਹਿਨਦੇ ਨੇ ਤੇ ਪਹਿਨ ਕੇ ਰੂਪ ਰੰਗ ਅਰ ਰਸ ਜਦੋਂ ਉਹਨਾਂ ਨੂੰ ਪ੍ਰਾਪਤ ਹੁੰਦਾ ਤਾਂ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਲੋਕ ਸਮਝਦੇ ਬੜੀ ਨੇਕ ਕੁੱਲ ਦੇ ਲੋਕ ਨੇ, ਨੇਕ ਘਰਾਣੇ ਦੇ ਲੋਕ ਨੇ। ਭਾਵ ਬਸਤਰਾਂ ਵੱਲ ਵੇਖ ਕੇ ਵੀ ਧਿਆਨ ਦਿਆ ਜੇ, ਚੰਗੇ ਬਸਤਰ ਪਹਿਨੇ ਹੋਣ ਕੀਮਤੀ ਤੇ ਆਮ ਤੌਰ ਤੇ ਵੇਖਣ ਵਾਲਾ ਜਿਹੜਾ ਇਨਸਾਨ ਆ ਉਹ ਸਮਝਦਾ ਵੀ ਇਹ ਨੇਕ ਕੁੱਲ ਦਾ ਅਮੀਰ ਕੁੱਲ ਦਾ ਇਨਸਾਨ ਹੈ। ਸੁੰਦਰ ਰੰਗ ਵੀ ਹੋਣ, ਸੋਹਣੇ ਰੰਗਾਂ ਵਿੱਚ ਰੰਗੇ ਵੀ ਹੋਣ, ਕੀਮਤੀ ਵੀ ਹੋਣ ਤੇ ਰੇਸ਼ਮੀ ਬਸਤਰ ਜਦੋਂ ਕੋਈ ਪਹਿਨਦਾ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਫਿਰ ਚੰਗੀ ਵੰਸ਼ ਵਾਲੇ, ਚੰਗੀ ਕੁੱਲ ਵਾਲੇ ਲੋਕਾਂ ਨੂੰ ਗਿਣਿਆ ਜਾਂਦਾ, ਉਹਨਾਂ ਨੂੰ ਐਸੇ ਬਸਤਰਾਂ ਨਾਲ ਸਤਿਕਾਰ ਮਾਣ ਵੀ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਸੋਭਾਵੰਤ ਸੁਹਾਵਣੇ ਚੱਜ ਅਚਾਰ ਸ਼ਿੰਗਾਰ ਵਿਚੋਲੇ, ਇਹ ਰੇਸ਼ਮੀ ਕੱਪੜੇ, ਚੱਜ ਦਾ ਅਰਥ ਹੈ ਵੀ ਕਿਸੇ ਢੰਗ ਵਿਹਾਰ ਤੇ, ਵਿਆਹ ਆਦਿਕ ਹੋਵੇ, ਕੋਈ ਪੂਜਾ ਆਦਿਕਾਂ ਦੇ ਕਾਰਜ ਹੋਣ ਤੇ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਫਿਰ ਇਹਨਾਂ ਬਸਤਰਾਂ ਨੂੰ ਪਾ ਕੇ ਕੀਤੇ ਜਾਂਦੇ ਨੇ, ਜਿਹੜੇ ਪਹਿਨਣ ਵਾਲਿਆਂ ਦੀ ਸ਼ੋਭਾ ਵਧਾਉਂਦੇ ਨੇ, ਤਰ੍ਹਾਂ ਤਰ੍ਹਾਂ ਦਾ ਸ਼ਿੰਗਾਰ ਕਰਦੇ ਨੇ, ਸੁਹਾਵਣੇ ਲੱਗਦੇ ਹਨ। ਕਹਿਣ ਦਾ ਭਾਵ ਉਹ ਪਹਿਨੇ ਹੋਏ ਬਸਤਰ ਸੋਹਣੇ ਲੱਗਦੇ ਨੇ। ਦੂਸਰੇ ਪਾਸਿਓ ਨਾਲ ਇੱਕ ਹੋਰ ਜ਼ਿਕਰ ਕੀਤਾ, ਕਾਲਾ ਕੰਬਲ ਉਜਲਾ ਹੋਏ ਨਾ ਧੋਤੇ ਰੰਗ ਨਰੋਲੇ। ਕਹਿੰਦੇ ਜਿਹੜਾ ਕਾਲਾ ਕੰਬਲ ਹੈ, ਕੰਬਲ ਨੂੰ ਆਮ ਤੌਰ ਤੇ ਲੋਕ ਕਈ ਭੂਰਾ ਵੀ ਕਹਿੰਦੇ ਨੇ ਤੇ ਉੱਪਰ ਭੂਰਾ ਲੈ ਲਾ ਭਾਵ ਕੰਬਲ। ਕਹਿਣ ਲੱਗੇ ਜਿਹੜਾ ਕਾਲਾ ਕੰਬਲ ਹੈ ਉਹ ਧੋਣ ਨਾਲ ਉਜਲਾ ਨਹੀਂ ਹੁੰਦਾ ਤੇ ਨਾ ਹੀ ਉਸ ਦੇ ਉੱਤੇ ਕੋਈ ਹੋਰ ਸ਼ੁੱਧ ਰੰਗ ਚੜ ਸਕਦਾ ਹੈ। ਹੁਣ ਕਾਲੇ ਰੰਗ ਦਾ ਜਿਹੜਾ ਕੰਬਲ, ਕਾਲੇ ਰੰਗ ਦੇ ਉੱਤੇ ਹੋਰ ਕੋਈ ਰੰਗ ਚੜ ਸਕਦਾ? ਕੋਈ ਨਹੀਂ ਚੜਨਾ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਹਿਣ ਦਾ ਭਾਵ, ਜਿਹੜੇ ਗੁਰਮੁਖ ਜਨ ਹਨ ਉਹ ਜਿੱਥੇ ਵੀ ਜਾਣ ਉਹਨਾਂ ਨੂੰ ਸਤਿਕਾਰ ਮਾਣ ਵਡਿਆਈ, ਜਿਹੜੇ ਨਾਮ ਰੰਗ ਵਿੱਚ ਰੰਗੇ ਹੋਏ ਲੋਕ ਵਿੱਚ ਵੀ ਸਤਿਕਾਰ, ਪਰਲੋਕ ਵਿੱਚ ਵੀ ਉਹਨਾਂ ਨੂੰ ਸਤਿਕਾਰ ਮਿਲਦਾ। ਜਿਹੜੇ ਮਨਮੁਖ ਲੋਕ ਨੇ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਗੁਰੂ ਦਾ ਸ਼ਬਦ ਸੁਣਿਆ ਨਹੀਂ, ਗੁਰੂ ਦਾ ਸ਼ਬਦ ਕਮਾਇਆ ਨਹੀਂ, ਮਨ ਹਿਰਦੇ ਦੇ ਅੰਦਰ ਕਦੇ ਝਾਤ ਨਹੀਂ ਮਾਰੀ ਪਰਮੇਸ਼ਰ ਦੀ ਜੋਤ ਵਾਲੇ ਪਾਸੇ, ਕਹਿਣ ਲੱਗੇ ਐਸੇ ਲੋਕ ਮਨ ਮਤੀਏ ਕਾਲੇ ਕੰਬਲ ਦੀ ਤਰ੍ਹਾਂ। ਅਗਲੀ ਪੰਕਤੀ ਚ ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ, ਕਹਿਣ ਲੱਗੇ ਸਾਧ ਸੰਗਤ ਗੁਰ ਸ਼ਬਦ ਸੁਣ ਝਾਕੈ ਅੰਦਰ ਨੀਰ ਵਰੋਲੇ। ਜਿਹੜੇ ਸਾਕਤ ਲੋਕ ਮਨਮੁਖ ਲੋਕ ਨੇ, ਸਾਧ ਸੰਗਤ ਵਿੱਚ ਆਣ ਕੇ ਗੁਰ ਸ਼ਬਦ ਨੂੰ ਸੁਣ ਕੇ ਮਾਇਆ ਨੂੰ ਹੀ ਆਪਣੇ ਮਨ ਦੇ ਅੰਦਰ ਤਾੜਦੇ ਰਹਿੰਦੇ। ਜੇ ਕਿਤੇ ਭੁੱਲੇ ਭਟਕੇ ਕਿਸੇ ਦੇ ਨਾਲ ਲੱਗ ਸੰਗਤ ਵਿੱਚ ਆ ਵੀ ਜਾਣ, ਕਹਿਣ ਲੱਗੇ ਏਦਾਂ ਹੀ ਜ਼ਿੰਦਗੀ ਜਿਉਂਦੇ ਆ ਤੇ ਸੰਗਤ ਵਿੱਚ ਬੈਠਦੇ ਜਿਵੇਂ ਪਾਣੀ ਹੀ ਰਿੜਕਦੇ ਹਨ। ਭਾਵ ਹੁਣ ਪਾਣੀ ਰਿੜਕਿਆਂ ਮੱਖਣ ਤੇ ਨਹੀਂ ਨਾ ਨਿਕਲਣਾ, ਪਾਣੀ ਰਿੜਕਿਆਂ ਘਿਓ ਤੇ ਨਹੀਂ ਨਾ ਨਿਕਲਣਾ। ਸਾਧ ਸੰਗਤ ਗੁਰ ਸ਼ਬਦ ਸੁਣ, ਸਾਧ ਸੰਗਤ ਵਿੱਚ ਆ ਕੇ ਗੁਰੂ ਦਾ ਸ਼ਬਦ ਸੁਣਿਆ ਵੀ ਝਾਕੈ ਅੰਦਰ ਨੀਰ ਵਰੋਲੇ, ਮਨ ਦੇ ਅੰਦਰ ਹੀ ਝਾਕਦੇ ਆ। ਭਾਵ ਮਨ ਮਤ ਨਹੀਂ ਛੱਡਦੇ, ਇੰਜ ਹੀ ਜ਼ਿੰਦਗੀ ਜੀਂਦੇ ਆ ਜਿਵੇਂ ਸਾਰੀ ਜ਼ਿੰਦਗੀ ਪਾਣੀ ਹੀ ਰਿੜਕਦੇ ਰਹਿੰਦੇ। ਗੁਰ ਸ਼ਬਦ ਵਿੱਚ ਆ ਕੇ ਵੀ ਨਾਮ ਸਿਮਰਨ ਤੇ ਭਜਨ ਬੰਦਗੀ ਦਾ ਮੱਖਣ ਨਹੀਂ ਖਾਂਦੇ, ਨਹੀਂ ਛੱਕਦੇ, ਨਾਮ ਦਾ ਰਸ ਭਗਤੀ ਦਾ ਰਸ ਨਹੀਂ ਪੁੰਜਦੇ। ਕਾਰਨ, ਕਾਰਨ ਜੀਵਨ ਕਾਲੇ ਕੰਬਲ ਵਰਗਾ, ਹੋਰ ਕੋਈ ਰੰਗ ਉੱਤੇ ਚੜ੍ਹਦਾ ਹੀ ਨਹੀਂ। ਇੱਕ ਵਾਰੀ ਮਨ ਮਤ ਦਾ, ਭੈੜੀ ਮਤ ਦਾ ਐਸਾ ਰੰਗ ਉਹਨਾਂ ਸਾਕਤ ਲੋਕਾਂ ਦੇ ਉੱਪਰ ਚੜ੍ਹ ਚੁੱਕਾ ਹੈ, ਹੁਣ ਨਾਮ ਦਾ ਸਿਮਰਨ ਬੰਦਗੀ ਦਾ ਰੰਗ ਉਹਨਾਂ ਤੇ ਚੜ੍ਹਦਾ ਨਹੀਂ। ਸਾਰੀ ਦੀ ਸਾਰੀ ਜ਼ਿੰਦਗੀ ਮਨ ਮਤੀਏ ਸਾਕਤ ਤੇ ਨਾਸਤਕ ਹੀ ਰਹਿੰਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਪਾਵਨ ਬਚਨ ਇੱਕ ਆਪਣੀ ਪਾਵਨ ਬਾਣੀ ਵਿੱਚ ਸਲੋਕ ਉਚਾਰਿਆ, ਉਹ ਕਹਿੰਦੇ ਨੇ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਬੀਰ ਸਾਹਿਬ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਰਹਿਣ ਨਾਲ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵੱਧਦਾ ਹੀ ਵੱਧਦਾ ਜਾਂਦਾ। ਕਬੀਰ ਸੰਗਤ ਸਾਧ ਕੀ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕੈਸੀ ਹੈ? ਦਿਨ ਦਿਨ ਦੂਣਾ ਹੇਤ, ਦਿਨੋ ਦਿਨ ਅੱਜ ਨਾਲੋਂ ਕੱਲ ਨੂੰ ਦੁੱਗਣਾ, ਕੱਲ ਨਾਲੋਂ ਪਰਸੋਂ ਨੂੰ ਦੁੱਗਣਾ, ਇਸੇ ਤਰ੍ਹਾਂ ਦਿਨੋ ਦਿਨ ਪਿਆਰ ਪਰਮੇਸ਼ਰ ਨਾਲ ਵੱਧਦਾ ਜਾਂਦਾ ਸਾਧੂਆਂ ਦੀ ਸੰਗਤ ਚ। ਪਰ ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ, ਰੱਬ ਨਾਲੋਂ ਟੁੱਟਾ ਹੋਇਆ ਇਨਸਾਨ ਮਾਨੋ ਕਾਲੀ ਕੰਬਲੀ ਦੀ ਤਰ੍ਹਾਂ ਹੈ, ਜੋ ਧੋਤਿਆਂ ਵੀ ਕਦੇ ਚਿੱਟੀ ਨਹੀਂ ਹੁੰਦੀ, ਉਹਦੀ ਸ਼ੋਭਤ ਵਿੱਚ ਟਿਕਿਆ ਮਨ ਦੀ ਪਵਿੱਤਰਤਾ ਨਹੀਂ ਮਿਲ ਸਕਦੀ। ਸਾਧ ਸੰਗਤ ਗੁਰਮੁਖ ਜਨਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿੱਤੀ ਭਾਈ ਸਾਹਿਬ ਭਾਈ ਗੁਰਦਾਸ। ਮਨਮੁਖ ਬੰਦੇ ਨੂੰ ਇਸੇ ਤਰ੍ਹਾਂ ਕਾਲੇ ਕੰਬਲ ਦੇ ਨਾਲ ਤਸ਼ਬੀਹ ਦਿੰਦੇ ਨੇ। ਅਖੀਰਲੀ ਪੰਕਤੀ ਚ ਕਹਿਣ ਲੱਗੇ ਕਪਟ ਸਨੇਹੀ ਉੱਜੜ ਖੋਲੇ। ਕਪਟੀ ਲੋਕ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਕਪਟ, ਧੋਖਾ, ਫਰੇਬ ਛਾਲਿਆ, ਕਹਿਣ ਲੱਗੇ ਉੱਜੜ ਖੋਲੇ, ਉੱਜੜੇ ਘਰਾਂ ਵਾਂਗੂ ਨੇ ਜਿੱਥੇ ਕੋਈ ਨਹੀਂ ਵੱਸਦਾ। ਉਜਾੜ ਬੀਆਬਾਨ ਵਿੱਚ ਪਏ ਘਰ ਜਿਹੜੇ ਉੱਜੜੇ ਹੋਏ, ਉਹਨਾਂ ਦੀ ਤਰ੍ਹਾਂ ਸਾਧ ਸੰਗਤ ਜਿਹੜੇ ਸਾਕਤ ਲੋਕ ਪਰਮੇਸ਼ੁਰ ਤੋਂ ਟੁੱਟੇ ਹੋਏ, ਉੱਜੜੇ ਘਰਾਂ ਦੇ ਨਾਲ ਇਸ ਕਰਕੇ ਤਸ਼ਬੀਹ ਦਿੱਤੀ, ਮਨ ਹਿਰਦੇ ਵਿੱਚ ਉਹਨਾਂ ਦੇ ਸ਼ੁਭ ਗੁਣ ਨਹੀਂ ਹੈਗੇ, ਨਾ ਉਹਨਾਂ ਕੋਲ ਨਾਮ ਸਿਮਰਨ ਸੇਵਾ, ਨਾ ਪ੍ਰਭੂ ਦੀ ਬੰਦਗੀ, ਨਾ ਰੱਬ ਦਾ ਭਾਉ ਤੇ ਨਾ ਰੱਬ ਦਾ ਭਾਉ, ਨਾ ਹੀ ਰੱਬ ਨਾਲ ਪ੍ਰੇਮ ਬਣਿਆ ਤੇ ਨਾ ਹੀ ਪਰਮੇਸ਼ਰ ਦਾ ਭੈ ਉਹਨਾਂ ਸਾਕਤ ਲੋਕਾਂ ਦੇ ਮਨ ਵਿੱਚ ਪੈਦਾ ਹੋਇਆ। ਇਸ ਲਈ ਸਾਧ ਸੰਗਤ ਐਸੇ ਲੋਕ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਖਾਲੀ ਰਹਿ ਕੇ ਜਿਵੇਂ ਉੱਜੜੇ ਹੋਏ ਘਰਾਂ ਦੀ ਤਰ੍ਹਾਂ ਉਹਨਾਂ ਦਾ ਜੀਵਨ ਹੈ ਨਾ, ਕਹਿਣ ਲੱਗੇ ਨਾਮ ਦੇ ਰੰਗ ਤੋਂ ਖਾਲੀ ਰਹਿ ਕੇ ਐਸੇ ਮਨੁੱਖ ਸੱਖਣੇ ਹੀ ਖਾਲੀ ਹੱਥ ਹੀ ਦੁਨੀਆਂ ਤੋਂ ਤੁਰ ਜਾਂਦੇ ਨੇ, ਜੀਵਨ ਦੀ ਬਾਜੀ ਜਿੱਤ ਕੇ ਨਹੀਂ ਜਾ ਸਕਦੇ। ਵਾਰ 17ਵੀਂ ਦੀ ਪੌੜੀ 16ਵੀਂ ਵਿੱਚ ਪਾਵਨ ਪਵਿੱਤਰ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ। ਖੇਤੈ ਅੰਦਰ ਜੰਮ ਕੈ ਸਭ ਨੂੰ ਉੱਚਾ ਹੋਏ ਵਿਖਾਲੇ, ਬੂਟ ਵੱਡਾ ਕਰ ਫੈਲਦਾ ਹੋਏ ਚੋਹ ਚੋਹਾ ਆਪ ਸੰਭਾਲੇ। ਖੇਤ ਸਫਲ ਹੋਏ ਲਾਵਣੀ ਛੁੱਟਣ ਤਿਲ ਬੁਆੜ ਨਿਰਾਲੇ, ਨਿਹਫਲ ਸਾਰੇ ਖੇਤ ਵਿੱਚ ਜਿਉ ਸਰਵਾੜ ਕਮਾਦ ਵਿਚਾਲੇ। ਸਾਧ ਸੰਗਤ ਗੁਰ ਸ਼ਬਦ ਸੁਣ ਕਪਟ ਸਨੇਹੋ ਕਰਨ ਬੇਤਾਲੇ, ਨਿਹਫਲ ਜਨਮੇ ਅਕਾਰ ਥਾ ਹਲਤ ਪਲਤ ਹੋਮਨ ਮੂੰਹ ਕਾਲੇ। ਜਮਪੁਰ ਜਮ ਜੰਦਾਰ ਹਵਾਲੇ, ਜਮਪੁਰ ਜਮ ਜੰਦਾਰ ਹਵਾਲੇ। ਤਿਲਾਂ ਦੇ ਆ ਬੂਟਿਆਂ ਦੀ ਦਲੀਲ ਦਿੰਦੇ ਨੇ। ਹੁਣ ਬਾਕੀ ਤਿਲਾਂ ਦੇ ਬੂਟੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਫਲ ਪਿਆ, ਉਹਨਾਂ ਦਾ ਸਤਿਕਾਰ ਮਾਣ ਵੀ, ਉਹਨਾਂ ਚੋਂ ਤੇਲ ਵੀ ਨਿਕਲਦਾ, ਉਹਨਾਂ ਦੀ ਖਲ ਵੀ ਬਣਦੀ ਹੈ ਉਹਨਾਂ ਤਿਲਾਂ ਦੀ। ਪਰ ਇੱਕ ਐਸੇ ਬੂਟੇ ਨੇ ਜਿਹੜੇ ਬਾਕੀ ਤਿਲਾਂ ਦੇ ਬੂਟਿਆਂ ਨਾਲੋਂ ਉੱਚੇ ਹੋ ਕੇ ਦਿਸਦੇ। ਪਰ ਸਾਧ ਸੰਗਤ, ਉਹ ਜਿਹੜੇ ਤਿਲਾਂ ਦੇ ਬੂਟੇ ਨੇ ਵਿੱਚੋਂ ਉਹ ਖਾਲੀ ਨੇ, ਉਹਨਾਂ ਦੀਆਂ ਜਿਹੜੀਆਂ ਡੋਡੀਆਂ ਉਹਨਾਂ ਨੂੰ ਲੱਗੀਆਂ ਨਾ, ਉਹਨਾਂ ਵਿੱਚ ਤਿਲ ਨਹੀਂ, ਸਵਾਹ ਹੀ ਨਿਕਲਦੀ ਉਹਨਾਂ 'ਚ। ਜਿਹੜੇ ਮਨਮੁੱਖ ਲੋਕ ਨੇ ਉਹਨਾਂ ਦੀ ਹਾਲਤ ਦੱਸਦੇ ਆ, ਹਉਮੈ ਹੰਕਾਰ ਦੇ ਵਿੱਚ ਗਰੱਸੇ ਹੋਏ ਲੋਕ ਆਪਣੇ ਆਪ ਨੂੰ ਬੜਾ ਉੱਚਾ ਤੇ ਭਾਵੇਂ ਵੱਡਾ ਸਮਝਣ, ਪਰ ਤਿਲਾਂ ਦੇ ਉਹ ਬੂਟੇ ਜਿਨ੍ਹਾਂ ਨੂੰ ਫਲ ਨਹੀਂ ਪਿਆ ਪਰ ਬਾਕੀਆਂ ਬੂਟਿਆਂ ਨਾਲੋਂ ਉੱਚੇ ਹੋ ਕੇ ਆਪਣਾ ਆਪ ਵਿਖਾਉਂਦੇ ਨੇ, ਐਸੇ ਲੋਕ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹਨ। ਤੇ ਕਿਸਾਨ ਉਸ ਬੂਟੇ ਦੀ ਕਦਰ ਵੀ ਨਹੀਂ ਕਰਦਾ, ਬਾਕੀ ਸਾਰੇ ਦੇ ਸਾਰੇ ਬੂਟਿਆਂ ਨੂੰ ਉਹ ਕੱਟ ਲੈਂਦਾ ਜਿਨ੍ਹਾਂ ਨੂੰ ਫਲ ਪਿਆ, ਪਰ ਜਿਹੜੇ ਬੂਟੇ ਖਾਲੀ ਨਖਸਵੇਂ ਕੋਈ ਮਾਲਕ ਨਹੀਂ, ਉਹਨਾਂ ਨੂੰ ਖੇਤ ਦੇ ਵਿੱਚ ਖੜੇ ਹੀ ਰਹਿਣ ਦਿੰਦੇ। ਤੋ ਸਾਧ ਸੰਗਤ, ਕੋਈ ਬਾਲਣ ਵਾਸਤੇ ਵੱਢ ਕੇ ਲੈ ਗਿਆ, ਕੋਈ ਕਿਸੇ ਕੰਮ ਲਈ ਵੱਢ ਕੇ ਲੈ ਗਿਆ, ਭਾਵ ਉਹਨਾਂ ਦੀ ਕਦਰ ਕੋਈ ਨਹੀਂ, ਚੁੱਲ੍ਹੇ 'ਚ ਹੀ ਡਾਹੇ ਜਾਂਦੇ ਆ। ਜਿਹੜੇ ਮਨਮੁੱਖ ਲੋਕ ਨੇ ਉਹਨਾਂ ਦੀ ਹਾਲਤ ਉਹਨਾਂ ਤਿਲਾਂ ਦੇ ਬੂਟਿਆਂ ਦੀ ਤਰ੍ਹਾਂ ਦੱਸਦੇ ਨੇ ਜਿਹੜੇ ਫਲ ਤੋਂ ਬਿਨਾਂ ਨੇ, ਕੀ ਹਾਲਤ ਹੁੰਦੀ ਉਹਨਾਂ ਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਨੇ, ਕਹਿਣ ਲੱਗੇ, ਖੇਤੈ ਅੰਦਰ ਜੰਮ ਕੇ ਸਭ ਤੋਂ ਉੱਚਾ ਹੋਏ ਵਿਖਾਲੇ। ਪੈਲੀ ਵਿੱਚ ਜੰਮ ਕੇ, ਖੇਤ ਦੇ ਵਿੱਚ ਪੈਦਾ ਹੋ ਕੇ, ਉਹ ਸਾਰਿਆਂ ਬੂਟਿਆਂ ਨਾਲੋਂ ਉੱਚਾ ਹੋ ਕੇ ਆਪਣਾ ਆਪ ਦੱਸਦਾ ਹੈ। ਉਹਨਾਂ ਬੂਟਿਆਂ ਦੀ ਨਿਸ਼ਾਨੀ ਹੀ ਇਹ ਹੈ, ਤਿਲਾਂ ਦੀ ਜਿਹੜੀ ਫਸਲ ਹੈ ਨਾ ਸਾਧ ਸੰਗਤ, ਉਹ ਜਿਹੜੇ ਬੂਟਿਆਂ ਨੂੰ ਫਲ ਨਹੀਂ ਪਿਆ, ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਬਾਕੀ ਬੂਟਿਆਂ ਨਾਲੋਂ ਉੱਚੇ ਹੋ ਜਾਂਦੇ। ਕਹਿਣ ਲੱਗੇ, ਬੂਟ ਵੱਡਾ ਕਰ ਫੈਲਦਾ, ਹੋਏ ਚੋਹ ਚੋਹਾ ਆਪ ਸੰਭਾਲੇ। ਵੱਡਾ ਹੋ ਕੇ ਫੈਲਦਾ, ਲਹਿ ਲਹਿ ਕਰਦਾ, ਵੇਖਣ ਨੂੰ ਬੜਾ ਸੋਹਣਾ ਲੱਗਦਾ। ਕਹਿਣ ਲੱਗੇ, ਉਹ ਬੂਟਾ ਲਹਿ ਲਹਿ ਕਰਕੇ ਆਪਣੇ ਆਪ ਨੂੰ ਸੰਭਾਲਦਾ, ਦ੍ਰਿੜ ਕਰਦਾ। ਖੇਤ ਸਫਲ ਹੋਏ ਲਾਵਣੀ, ਛੁੱਟਣ ਤਿਲ ਬੂਆੜ ਨਿਰਾਲੇ। ਜਦੋਂ ਖੇਤ ਵਿੱਚੋਂ ਫਲ ਵਾਲਿਆਂ ਬੂਟਿਆਂ ਦੀ ਕਟਾਈ ਹੋ ਜਾਂਦੀ ਹੈ ਤਾਂ ਸਾਧ ਸੰਗਤ, ਉਹ ਬੁਆੜ ਨਵੇਕਲੇ ਹੀ ਛੱਡ ਦਿੱਤੇ ਜਾਂਦੇ ਆ, ਭਾਵ ਉਹਨਾਂ ਬੂਟਿਆਂ ਨੂੰ ਕੱਟਿਆ ਨਹੀਂ ਗਿਆ ਜਾਂਦਾ। ਉਹ ਜਿਹੜੇ ਬੂਟੇ ਨੇ ਉਹਨਾਂ ਬੂਟਿਆਂ ਨੂੰ ਖੇਤ ਦੇ ਵਿੱਚ ਖੜੇ ਹੀ ਰਹਿਣ ਦਿੰਦਾ ਜ਼ਿਮੀਂਦਾਰ ਜਿਹੜਾ, ਕਿਉਂਕਿ ਉਹਦੇ ਕੰਮ ਦੇ ਨਹੀਂ, ਉਹਨਾਂ ਦੇ ਵਿੱਚ ਫਲ ਕੋਈ ਨਹੀਂ। ਖੇਤ ਸਫਲ ਹੋਏ ਲਾਵਣੀ, ਜਿਹੜੇ ਬਾਕੀ ਫਲ ਨੇ ਨਾ, ਜਿਹੜੇ ਬੂਟਿਆਂ ਨੂੰ ਫਲ ਲੱਗਾ, ਉਹ ਬੂਟੇ ਕਿਸਾਨ ਨੇ ਕੱਟ ਲਏ, ਉਹਨਾਂ ਦੀ ਕਟਾਈ ਹੋ ਜਾਂਦੀ ਹੈ। ਛੁੱਟਣ ਤਿਲ ਬੁਆੜ ਨਿਰਾਲੇ। ਪਰ ਸਾਧ ਸੰਗਤ, ਉਹ ਜਿਹੜੇ ਦੂਸਰੇ ਬੂਟੇ ਜਿਨ੍ਹਾਂ ਨੂੰ ਫਲ ਕੋਈ ਨਹੀਂ ਪਿਆ, ਉਹ ਬੁਆੜ ਨਵੇਕਲੇ ਛੱਡੇ ਜਾਂਦੇ, ਇਕੱਲੇ ਖੇਤ ਦੇ ਵਿੱਚ ਟਾਵੇਂ ਟਾਵੇਂ, ਜਿੱਥੇ ਜਿੱਥੇ ਬੂਟੇ ਉਹ ਹੈਗੇ ਨੇ ਖੇਤ 'ਚ, ਉੱਥੇ ਉੱਥੇ ਖਲੋਤੇ ਨੇ। ਨਾਨਕ ਗੁਰੂ ਨਾ ਚੇਤਨੀ, ਜਿਨ੍ਹਾਂ ਨੇ ਗੁਰੂ ਦੀ ਸੇਵਾ ਭਗਤੀ ਨਹੀਂ ਕੀਤੀ। ਆਸਾ ਕੀ ਵਾਰ 'ਚ ਮੇਰੇ ਸਾਹਿਬ ਸੱਚੇ ਪਾਤਸ਼ਾਹ ਫੁਰਮਾਨ ਕਰਦੇ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਖੇਤੈ ਅੰਦਰ। ਕਹਿਣ ਲੱਗੇ, ਖੇਤ ਦੇ ਵਿੱਚ ਛੁੱਟੇ ਤਿਲ ਬੁਆੜ ਜਿਉਂ ਜਿਹੜੇ ਨਾਮ ਤੋਂ ਖਾਲੀ ਨੇ, ਪਰਮਾਤਮਾ ਦੀ ਬੰਦਗੀ ਤੋਂ ਸੱਖਣੇ ਜਿਹੜੇ ਲੋਕ ਨੇ, ਉਹਨਾਂ ਦੀ ਹਾਲਤ ਦੱਸਦੇ ਆ, ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ। ਸੁੰਝੇ ਅੰਦਰ ਖੇਤ, ਕਹਿੰਦੇ ਸੁੰਝੇ ਖੇਤ 'ਚ ਛੱਡੇ ਹੋਏ ਭਗਤੀਆਂ ਫਿਰ ਆਪ ਜੀ ਨੇ ਸੁਣ ਲੈਣੀਆਂ। ਨਾਨਕ ਗੁਰੂ ਨਾ ਚੇਤਨੀ, ਇਸ ਲਈ ਬੇਨਤੀ ਕਰ ਰਹੇ ਕਿ ਕਿੰਨਾਂ ਲੋਕਾਂ ਦਾ ਜ਼ਿਕਰ ਆ ਜਿਨ੍ਹਾਂ ਨੇ ਗੁਰੂ ਨੂੰ ਨਹੀਂ ਚੇਤਿਆ, ਯਾਦ ਨਹੀਂ ਕੀਤਾ, ਪ੍ਰੀਤ ਨਹੀਂ ਪਾਈ, ਸ਼ਬਦ ਨਾਲ ਸਾਂਝ ਨਹੀਂ ਪਾਈ, ਉਹਨਾਂ ਲੋਕਾਂ ਦੀ ਇਹ ਹਾਲਤ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਪਰ ਇੱਕ ਚੇਤੇ ਰੱਖਿਓ, ਆਪਣੇ ਮਨ 'ਚ ਆਪਣੇ ਆਪ ਨੂੰ ਬੜੇ ਸੁਚੇਤ ਸਮਝਦੇ ਵੀ ਅਸੀਂ ਬੜੇ ਸਿਆਣੇ ਹਾਂ, ਬੜੇ ਅਕਲਮੰਦ ਹਾਂ। ਜਿਵੇਂ ਉਹ ਤਿਲਾਂ ਦਾ ਬੂਟਾ ਜਿਸ ਨੂੰ ਫਲ ਤਾਂ ਪਿਆ ਕੋਈ ਨਹੀਂ, ਪਰ ਬਾਕੀ ਬੂਟਿਆਂ ਨਾਲੋਂ ਉੱਚਾ ਹੋ ਕੇ ਦੱਸਦਾ, ਪੱਲੇ ਕੱਖ ਵੀ ਨਹੀਂ, ਪੱਲੇ ਕੁਛ ਵੀ ਨਹੀਂ। ਜਿਹੜੇ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਖਾਲੀ, ਬਹੁਤੇ ਹੰਕਾਰੀ ਤੇ ਬਹੁਤੇ ਹਉਮੈ ਵਿੱਚ ਗਰੱਸੇ, ਅੰਦਰੋਂ ਥੋਥੇ ਨੇ, ਜਿਵੇਂ ਖਾਲੀ ਘੜਾ ਜ਼ਿਆਦਾ ਠਣਕਦਾ ਨਾ, ਆਪਣੇ ਆਪ ਨੂੰ ਬੜੇ ਸੁਚੇਤ ਸਮਝਦੇ ਨੇ। ਮਹਾਰਾਜ ਕਹਿੰਦੇ, ਮਨ ਆਪਣੇ ਸੁਚੇਤ, ਆਪਣੇ ਮਨ 'ਚ ਆਪਣੇ ਆਪੇ ਨੂੰ ਬੜਾ ਸੁਚੇਤ ਸਮਝਦੇ ਵੀ ਅਸੀਂ ਬੜੇ ਸਿਆਣੇ, ਪਰ ਪੱਲੇ ਕੁਝ ਵੀ ਨਹੀਂ ਉਹਨਾਂ ਤਿਲਾਂ ਦੇ ਬੂਟੇ ਵਰਗੇ, ਜਿਹੜੇ ਨਖਸਵੇਂ ਛੱਡ ਦਿੱਤੇ ਜਾਂਦੇ, ਕੋਈ ਮਾਲਕ ਨਹੀਂ ਉਹਨਾਂ ਦਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਫਲੀਐ ਫੁਲੀਐ ਬਪੜੇ ਭੀ ਤਨ ਵਿੱਚ ਸੁਆਹ। ਕਿੱਡੀ ਕਮਾਲ ਦੀ ਗੱਲ ਆ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਫਲੀਏ ਫੁੱਲੀਏ ਬੱਪੜੇ, ਉਹਨਾਂ ਨੂੰ ਫੁੱਲ ਵੀ ਲੱਗਦੇ ਨੇ ਬੂਟਿਆਂ ਤੇ, ਸਾਧ ਸੰਗਤ ਡੋਡੀਆਂ ਵੀ ਲੱਗੀਆਂ ਫੁੱਲ ਵੀ ਲੱਗੇ, ਪਰ ਜਦੋਂ ਉਹਨਾਂ ਡੋਡੀਆਂ ਨੂੰ ਖੋਲਦੇ, ਜਿਹਨਾਂ ਡੋਡੀਆਂ ਚ ਤਿਲ ਹੁੰਦੇ ਨੇ, ਜਦੋਂ ਉਹਨਾਂ ਨੂੰ ਖੋਲਦੇ ਤੇ ਕੀ ਨਿਕਲਦਾ ਵਿੱਚੋਂ? ਸੁਆਹ, ਪੀਤਨ ਵਿੱਚ ਸੁਆਹ। ਮਨਮੁਖ ਸਾਕਤ ਬੰਦਾ ਜਿਹੜਾ ਗੁਰੂ ਦੀ ਸੇਵਾ ਭਗਤੀ ਨਹੀਂ ਕਰਦਾ, ਅੰਦਰ ਵਿਸ਼ਿਆਂ ਵਕਾਰਾਂ ਤੇ ਹਉਮੈ ਹੰਕਾਰ ਦੀ ਸੁਆਹ ਹੀ ਭਰੀ ਅੰਦਰ। ਪਰ ਬਚਨ ਇੱਕ ਬੜਾ ਹੋਰ ਪਿਆਰਾ ਆਇਆ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਪਰ ਨਾਲ ਮੇਰੇ ਦਾਤੇ ਨੇ ਆਖਿਆ ਖੇਤੈ ਅੰਦਰ ਛੁੱਟਿਆ। ਜਦੋਂ ਉਹਨਾਂ ਬੂਟਿਆਂ ਨੂੰ, ਤਿਲਾਂ ਦੇ ਬੂਟਿਆਂ ਨੂੰ ਖੇਤ ਦੇ ਵਿੱਚ ਹੀ ਸੁੰਝਾਂ ਹੀ ਛੱਡ ਦਿੱਤਾ ਜਾਂਦਾ ਨਾ, ਕੱਟਦੇ ਹੀ ਨਹੀਂ ਉਹਨਾਂ ਨੂੰ, ਇਹਨਾਂ ਨੇ ਕਿਹੜਾ ਕੋਈ ਨਾ ਕੋਈ ਫਲ ਦੇਣਾ, ਖਾਲੀ ਨੇ, ਸੁਆਹ ਹੀ ਹੈ ਇਹਨਾਂ ਦੀਆਂ ਡੋਡੀਆਂ ਚ। ਕਹੋ ਨਾਨਕ ਸੌ ਨਾ ਨਾਹ ਦਾਰ ਤੋਂ ਨਾ ਖਸਮ, ਸੌ ਨਾ, ਸੌ ਇੱਥੇ ਗਿਣਤੀ ਵਾਲਾ ਸੌ, ਕਹਿਣ ਲੱਗੇ ਸੌ ਖਸਮ ਆਣ ਕੇ ਬਣ ਜਾਂਦੇ ਉਹਨਾਂ ਦੇ ਮਾਲਕ। ਜਿਮੀਦਾਰ ਨੂੰ ਕੋਈ ਪਰਵਾਹ ਨਹੀਂ, ਕਹਿੰਦਾ ਜਿਹੜਾ ਮਰਜ਼ੀ ਵੱਢ ਕੇ ਲੈ ਜੇ, ਜਿਮੀਦਾਰ ਕਹਿੰਦਾ ਜਿਹੜਾ ਮਰਜ਼ੀ ਇਹਨੂੰ ਵੱਢ ਕੇ ਲੈ ਜੇ। ਉਹ ਲੋਕੀ ਚੁੱਲ੍ਹੇ ਵਿੱਚ ਬਾਲਣ ਵਾਸਤੇ, ਲੋਹ ਚ ਬਾਲਣ ਵਾਸਤੇ, ਕੋਈ ਅੱਗ ਸੇਕਣ ਵਾਸਤੇ, ਸਾਧ ਸੰਗਤ ਕੋਈ ਰੋਟੀਆਂ ਪਕਾਉਣ ਲਈ, ਕਿਸੇ ਕੰਮ ਲਈ ਉਹਨੂੰ ਚੁੱਲ੍ਹੇ ਚ ਡਾਉਣ ਵਾਸਤੇ ਲੈ ਜਾਂਦੇ ਆ, ਵੱਢ ਕੇ ਉਹਨਾਂ ਬੂਟਿਆਂ ਕੰਮ ਦੇ ਨਹੀਂ ਗਏ, ਉਹ ਸਿਰਫ ਚੁੱਲ੍ਹੇ ਚ ਡਾਉਣ ਵਾਸਤੇ। ਇੱਕ ਹੋਰ ਬਚਨ ਸਾਂਝਾ ਕਰਦੇ ਆ ਬਾਣੀ ਚੋਂ, ਜੋ ਸਿਰ ਸਾਈ ਨਾਨਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਕਹਿਣ ਲੱਗੇ ਜਿਹੜਾ ਸਿਰ ਆਪਣੇ ਗੁਰੂ ਅੱਗੇ ਝੁਕਦਾ ਨਹੀਂ, ਜਿਹੜਾ ਸੀਸ ਆਪਣੇ ਸਤਿਗੁਰ ਦੇ ਦਰ ਤੇ ਨੀਵਾਂ ਨਹੀਂ ਹੁੰਦਾ, ਉਸ ਸਿਰ ਨੂੰ ਬਾਲਣ ਦੀ ਥਾਂ ਤੇ ਚੁੱਲ੍ਹੇ ਦੇ ਵਿੱਚ ਡਾਹ ਦਿਓ। ਹੋਰ ਕੋਈ ਕੰਮ ਨਹੀਂ ਉਹਦੇ ਕੋਲੋਂ ਲਿਆ ਜਾ ਸਕਦਾ, ਉਹਨੂੰ ਚੁੱਲ੍ਹੇ ਚ ਡਾਹ ਦਿਓ। ਉਸ ਸਿਰ ਨੂੰ ਘੱਟੋ ਘੱਟ ਚਾਰ ਰੋਟੀਆਂ ਤੇ ਪੱਕ ਜਾਣ, ਪ੍ਰਸ਼ਾਦੇ ਤੇ ਪੱਕ ਜਾਣ ਚਾਰ। ਖੇਤਾ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ, ਫਲੀਏ ਫੁੱਲੀਏ ਬੱਪੜੇ, ਧੀ ਤਨ ਵਿੱਚ ਸੁਆਹ। ਸੁਆਹ ਦੇ ਭਰੇ ਨੇ ਉਹ ਲੋਕ ਉਸ ਤਿਲਾਂ ਦੇ ਬੂਟੇ ਵਾਂਗੂ, ਜਿਹੜਾ ਫਲਿਆ ਵੀ ਫੁੱਲਿਆ ਵੀ ਵੱਡਾ ਵੀ ਹੋਇਆ, ਹੁਣ ਉਹਨੂੰ ਪਾਣੀ ਵੀ ਦਿੱਤਾ, ਖਾਦਾਂ ਵੀ ਉਹਨੂੰ ਪਈਆਂ, ਦਵਾਈਆਂ ਵੀ ਬਾਕੀ ਬੂਟਿਆਂ ਵਾਂਗ ਹੀ ਪਈਆਂ, ਅੰਦਰੋਂ ਖਾਲੀ ਥੋਥੇ ਨੇ। ਜਿਹੜੇ ਮਨਮੁੱਖ ਲੋਕ ਨੇ, ਸਾਕਤ ਲੋਕ ਨੇ ਸਾਧ ਸੰਗਤ, ਉਹ ਸੰਸਾਰ ਜਗਤ ਦੇ ਵਿੱਚ ਰੱਬ ਉਹਨਾਂ ਨੂੰ ਵੀ ਖਾਣਾ ਪੀਣਾ ਪਹਿਨਣਾ ਸਭ ਕੁਝ ਦਿੰਦਾ ਹੈ, ਪਰ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਖਾਲੀ ਹਨ ਉਹ ਲੋਕ, ਥੋਥੇ ਨੇ ਉਹ ਲੋਕ। ਜੋ ਸਿਰ ਸਾਈ ਨਾਨਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਉਸ ਸਰੀਰ ਨੂੰ ਪਿੰਜਰ ਹੀ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ, ਜਿਹੜੇ ਸਰੀਰ ਵਿੱਚ ਰੱਬ ਦਾ ਬਿਰੋਂ, ਰੱਬ ਦਾ ਬਰਾਗ, ਪਰਮੇਸ਼ਰ ਦੇ ਮਿਲਣ ਦੀ ਤਾਂਘ ਨਹੀਂ ਪੈਦਾ ਹੋਈ। ਕੀ ਕਰਨਾ ਇਹੋ ਜਿਹਾ ਸਰੀਰ, ਕੀ ਕਰਨਾ ਇਹੋ ਜਿਹਾ ਸਿਰ? ਕਹਿੰਦੇ ਉਹ ਪਿੰਜਰ ਕਿਸੇ ਕੰਮ ਨਹੀਂ, ਜਿਹੜੇ ਪਿੰਜਰ ਵਿੱਚ ਰੱਬ ਨੂੰ ਮਿਲਣ ਦੀ ਲਾਲਸਾ ਹੀ ਨਹੀਂ ਪੈਦਾ ਹੋਈ। ਬੜੇ ਸਤਿਗੁਰੂ ਪਾਤਸ਼ਾਹ ਜੀ ਨੇ ਠੋਕਰਾਂ ਵਾਲੇ ਬਚਨ ਵੀ ਸਾਨੂੰ ਆਖੇ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਜਿਹੜਾ ਇਨਸਾਨ ਆ, ਇਹ ਰਸਤੇ ਤੇ ਆ ਕੇ ਰੱਬ ਦੀ ਯਾਦ ਵਿੱਚ ਜੁੜੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦੇ, ਕਹਿਣ ਲੱਗੇ ਖੇਤ ਸਫਲ ਹੋਏ ਲਾਵਣੀ, ਛੁੱਟਣ ਤਿਲ ਬੁਆੜ ਨਿਰਾਲੇ। ਖੇਤ ਦੇ ਵਿੱਚੋਂ ਫਲ ਵਾਲੇ ਬੂਟਿਆਂ ਨੂੰ ਤੇ ਜ਼ਿਮੀਦਾਰ ਨੇ ਕੱਟ ਲਿਆ, ਪਰ ਜਿਨ੍ਹਾਂ ਨੂੰ ਨਹੀਂ ਫਲ ਪਿਆ ਉਹ ਉਸੇ ਤਰ੍ਹਾਂ ਖੇਤ ਦੇ ਵਿੱਚ ਹੀ ਛੱਡ ਦਿੱਤੇ ਜਾਂਦੇ। ਨਿਹ ਫਲ ਸਾਰੇ ਖੇਤ ਵਿੱਚ ਜਿਉਂ ਸਰਵਾੜ ਕਮਾਦ ਵਿਚਾਲੇ, ਕਿਉਂਕਿ ਸਾਰੇ ਖੇਤ ਵਿੱਚ ਜਿਹੜੇ ਬੂਟੇ ਬੁਆੜ ਹੁੰਦੇ, ਬੁਆੜ ਦਾ ਮਤਲਬ ਜਿਨ੍ਹਾਂ ਨੂੰ ਫਲ ਨਹੀਂ ਪਿਆ, ਨਿਸਫਲ ਹੁੰਦੇ ਹਨ, ਕਿਸੇ ਕੰਮ ਦੇ ਨਹੀਂ ਉਹ ਬੂਟੇ। ਜਿਸ ਤਰ੍ਹਾਂ ਹੁਣ ਧਿਆਨ ਨਾਲ ਸੁਣਨਾ, ਜਿਉਂ ਸਰਵਾੜ ਕਮਾਦ ਵਿਚਾਲੇ, ਕਹਿੰਦੇ ਜਿਸ ਤਰ੍ਹਾਂ ਕਮਾਦ ਦੀ ਪੈਲੀ ਵਿੱਚ ਸਰਕੜਾ ਹੁੰਦਾ ਹੈ, ਕਮਾਦ ਦੇ ਵਿੱਚ ਹੁਣ ਆਪਾਂ ਸਰਕੜਾ ਵੇਖਿਆ ਨਾ ਕਈ ਵਾਰੀ, ਤੇ ਸਾਧ ਸੰਗਤ ਬਾਕੀ ਹੁਣ ਗੰਨੇ ਤੇ ਕੱਟ ਲਏ ਜਾਂਦੇ, ਜ਼ਿਮੀਦਾਰ ਜਿਹੜਾ ਉਹ ਕਮਾਦ ਬਾਕੀ ਤੇ ਕੱਟ ਲੈਂਦਾ, ਉਹਦੇ ਵਿੱਚੋਂ ਰਸ ਨਿਕਲਣਾ ਗੰਨਿਆਂ ਦੇ ਵਿੱਚੋਂ, ਪਰ ਜਿਹੜਾ ਸਰਕੜਾ ਹੈ ਉਹਨੂੰ ਸਰਵਾੜ ਭਾਈ ਗੁਰਦਾਸ ਜੀ ਨੇ ਲਿਖਿਆ। ਕਹਿਣ ਲੱਗੇ ਉਹ ਜਿਹੜਾ ਸਰਵਾੜ ਸਰਕੜਾ ਹੈ ਉਹ ਕਿਸੇ ਕੰਮ ਦਾ ਨਹੀਂ, ਉਹਨੂੰ ਪੈਲੀ ਦੇ ਵਿੱਚ ਖੇਤ ਦੇ ਵਿੱਚ ਉਦਾਂ ਹੀ ਛੱਡ ਦਿੱਤਾ ਜਾਂਦਾ ਹੈ। ਸਾਧ ਸੰਗਤ ਗੁਰ ਸ਼ਬਦ ਸੁਣ ਕਪਟ ਸਨੇਹੋ ਕਰਨ ਬੇਤਾਲੇ। ਸਾਧ ਸੰਗਤ ਵਿੱਚ ਰਹਿ ਕੇ ਗੁਰ ਸ਼ਬਦ ਨੂੰ ਸੁਣ ਕੇ ਵੀ, ਸਤ ਸੰਗਤ ਵਿੱਚ ਆਏ ਵੀ ਹੋਣ ਪਰ ਗੁਰ ਸ਼ਬਦ ਨੂੰ ਸੁਣ ਕੇ ਵੀ ਜਿਹੜੇ ਮੂਰਖ ਲੋਕ ਆ, ਭਾਈ ਗੁਰਦਾਸ ਜੀ ਕਹਿੰਦੇ ਉਹ ਭੂਤਨਿਆਂ ਬੇਤਾਲਿਆਂ ਦੀ ਤਰ੍ਹਾਂ ਤੇ ਪਸ਼ੂ ਪ੍ਰੇਤਾਂ ਦੀ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰੀ ਜਾਂਦੇ ਨੇ। ਸਤਿਗੁਰ ਦੀ ਸ਼ਰਨ ਵਿੱਚ ਆਣ ਕੇ ਵੀ ਉਹਨਾਂ ਨੇ ਸਾਧ ਸੰਗਤ ਕੋਈ ਮਨ ਹਿਰਦੇ ਦਾ ਟਿਕਾ ਤੇ ਜੀਵਨ ਦਾ ਆਨੰਦ ਪ੍ਰਾਪਤ ਨਹੀਂ ਕੀਤਾ। ਬਿਨ ਬੂਝੇ ਪਸ਼ੂ ਭਏ ਬੇਤਾਲੇ, ਪ੍ਰਭੂ ਨੂੰ ਬੁੱਝਣ ਤੋਂ ਬਿਨਾਂ, ਪ੍ਰਭੂ ਨੂੰ ਜਾਣਨ ਤੋਂ ਬਿਨਾਂ, ਪਸ਼ੂਆਂ ਦੀ ਤਰ੍ਹਾਂ, ਭੂਤਨਿਆਂ ਦੀ ਤਰ੍ਹਾਂ ਉਹਨਾਂ ਲੋਕਾਂ ਦਾ ਜੀਵਨ ਬਣਿਆ ਰਹਿੰਦਾ ਹੈ। ਨਿਹਫਲ ਜਨਮ ਆਕਾਰ ਥਾ, ਹਲਤ ਪਲਤ ਹੋਵਣ ਮੂੰਹ ਕਾਲੇ। ਉਹਨਾਂ ਦਾ ਜਨਮ ਇੱਥੇ ਵੀ ਨਿਸਫਲ, ਸੰਸਾਰ ਚ ਵੀ, ਅਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਅਕਾਰਥ, ਲੋਕ ਪਰਲੋਕ ਵਿੱਚ। ਭਾਈ ਗੁਰਦਾਸ ਜੀ ਕਹਿੰਦੇ, ਐਸੇ ਮਨਮੁੱਖ ਲੋਕਾਂ ਦੇ ਹੋਵਣ ਮੂੰਹ ਕਾਲੇ। ਮੂੰਹ ਕਾਲੇ ਦੋਜ਼ਕ ਚਾਲਿਆ ਵਾਲੀ ਗੱਲ, ਨਰਕਾਂ ਚ ਸੁੱਟੇ ਜਾਂਦੇ। ਲੋਕ ਪਰਲੋਕ ਵਿੱਚ ਉਹਨਾਂ ਲੋਕਾਂ ਦੇ ਮੂੰਹ ਕਾਲੇ। ਕਾਰਨ ਹੁਣ ਤਿਲਾਂ ਦਾ ਜਿਵੇਂ ਦ੍ਰਿਸ਼ਟਾਂਤ ਦਿੱਤਾ, ਜਿਹੜੇ ਤਿਲਾਂ ਨੂੰ ਫਲ ਪਿਆ ਉਹਨਾਂ ਨੂੰ ਤੇ ਜ਼ਿਮੀਂਦਾਰ ਨੇ ਆਪ, ਕਿਸਾਨ ਨੇ ਸੰਭਾਲ ਲਿਆ, ਤੇ ਜਿਹਨਾਂ ਨੂੰ ਨਹੀਂ ਫਲ ਪਿਆ ਨਖਸਮੇ ਛੱਡ ਦਿੱਤੇ, ਉਹਨਾਂ ਦਾ ਕੋਈ ਮਾਲਕ ਨਹੀਂ, ਖੇਤ ਦੇ ਵਿੱਚ ਹੀ ਖਲੋਤੇ ਨੇ। ਸਾਧ ਸੰਗਤ ਜਿਹੜੇ ਗੁਰੂ ਦੇ ਹੋ ਗਏ, ਜਿਹੜੇ ਸਤਿਗੁਰ ਦੇ ਚਰਨਾਂ ਨਾਲ ਜੁੜ ਗਏ, ਲੋਕ ਵਿੱਚ ਵੀ ਗੁਰੂ ਨੇ ਉਹਨਾਂ ਦੀ ਬਾਂਹ ਫੜੀ, ਪਰਲੋਕ ਦੇ ਵਿੱਚ ਵੀ ਮੇਰਾ ਸਤਿਗੁਰ ਦਰਗਾਹ ਕਾ ਬਸੀਠ ਬਣਿਆ, ਰੱਬ ਦੀ ਦਰਗਾਹ ਦਾ ਵਿਚੋਲਾ। ਤੇ ਜਿਹੜੇ ਮਨਮੁੱਖ ਲੋਕ ਨੇ, ਉਹ ਨਖਸਮੇ, ਕੋਈ ਮਾਲਕ ਨਹੀਂ ਉਹਨਾਂ ਦਾ, ਕਿਸੇ ਨੇ ਉਹਨਾਂ ਦੀ ਕੋਈ ਬਾਂਹ ਨਹੀਂ ਪਕੜਨੀ। ਇਸ ਲਈ ਲੋਕ ਵਿੱਚ ਵੀ ਮੂੰਹ ਕਾਲੇ, ਪਰਲੋਕ ਵਿੱਚ ਵੀ ਮੂੰਹ ਕਾਲੇ। ਜਿਹੜੇ ਗੁਰੂ ਨੇ ਬਾਂਹ ਫੜਨੀ ਸੀ ਲੋਕ ਪਰਲੋਕ ਚ, ਉਸ ਗੁਰੂ ਦੇ ਚਰਨਾਂ ਨਾਲ ਸਾਂਝ ਨਹੀਂ ਬਣੀ। ਅਖੀਰਲੀ ਪੰਕਤੀ ਚ ਫੁਰਮਾਨ ਕਰਦੇ ਨੇ, ਜਮਪੁਰ ਜਮ ਜੰਦਾਰ ਹਵਾਲੇ। ਸਾਧ ਸੰਗਤ ਜਮਾਂ ਦੀ ਪੁਰੀ ਵਿੱਚ ਫਿਰ ਉਹ ਜਮਾਂ ਦੇ ਹਵਾਲੇ ਹੋ ਜਾਂਦੇ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੀ ਪੰਚ ਜਨ। ਸਾਰੇ ਦੇ ਸਾਰੇ ਵਿਕਾਰ ਵੀ ਕੋਲੋਂ ਦੌੜ ਜਾਂਦੇ ਆ, ਜਿਨ੍ਹਾਂ ਵਿਕਾਰਾਂ ਚ ਸਾਰੀ ਜ਼ਿੰਦਗੀ ਗਲਤਾਨ ਰਿਹਾ। ਜਿਹੜੇ ਪਰਿਵਾਰ ਤੇ ਦੁਨੀਆਂ ਦੀ ਖਾਤਰ, ਰਿਸ਼ਤੇਦਾਰ ਸੰਬੰਧੀਆਂ ਦੀ ਖਾਤਰ ਪਾਪ ਕਰਦਾ ਰਿਹਾ, ਉਹ ਵੀ ਸਾਰੇ ਦੇ ਸਾਰੇ ਸਾਥ ਛੱਡ ਗਏ। ਅਖੀਰ ਜਮਾਂ ਦੀ ਪੁਰੀ ਵਿੱਚ ਬੱਝਾ ਮਾਰ ਖਾਂਦਾ ਹੈ। ਸਾਖਤ ਬੰਦਾ ਜਮਾਂ ਦੀ ਪੁਰੀ ਵਿੱਚ ਬੱਝਾ ਹੋਇਆ ਡੰਡੇ ਖਾਂਦਾ, ਦੁੱਖ ਭੋਗਦਾ, ਜੰਮਣ ਮਰਨ ਵਿੱਚ ਪੈਂਦਾ, ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਪੈ ਕੇ ਖੁਆਰ ਹੀ ਹੁੰਦਾ ਹੈ, ਕਿਉਂਕਿ ਰੱਬ ਦੀ ਬੰਦਗੀ, ਪ੍ਰਭੂ ਦੀ ਇਬਾਦਤ ਵਿੱਚ ਨਹੀਂ ਜੁੜ ਸਕਿਆ, ਨਿਰੰਕਾਰ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਲੀਨ ਨਹੀਂ ਹੋਇਆ। ਐਸੀ ਹੈ ਸਾਕਤ ਲੋਕਾਂ ਦੀ, ਰੱਬ ਤੋਂ ਟੁੱਟੇ ਹੋਏ ਲੋਕਾਂ ਦੀ ਹਾਲਤ।